ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਸੇ ਜਨ ਸਦਾ ਕਰੇ, ਜਿਨ ਕੋ ਆਪੇ ਦੇ ਬੁਝਾਏ। ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ, ਹਉ ਮੈਂ ਵਿੱਚ ਹੋ ਜਾਏ। ਵਾਹੋ ਵਾਹੋ ਸੇ ਜਨ ਸਦਾ ਕਰੇ, ਜਿਨ ਕੋ ਆਪੇ ਦੇ ਬੁਝਾਏ। ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ, ਹਉ ਮੈਂ ਵਿੱਚ ਹੋ ਜਾਏ। ਵਾਹੋ ਵਾਹੋ ਗੁਰ ਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ। ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਹਰ ਤਿਨ ਕੈ ਸੰਗ ਮਿਲਾਏ। ਵਾਹੋ ਵਾਹੋ ਹਿਰਦੈ ਉਚਰਾ, ਮੁਖੋਂ ਭੀ ਵਾਹੋ ਵਾਹੋ ਕਰੇ। ਨਾਨਕ ਵਾਹੋ ਵਾਹੋ ਜੋ ਕਰੇ, ਹਾਂ ਤਨ ਮਨ ਤਿਨ ਕੋ ਦੇਉ। ਮਹੱਲਾ ਤੀਜਾ। ਵਾਹੋ ਵਾਹੋ ਸਾਹਿਬ ਸੱਚ ਹੈ, ਅੰਮ੍ਰਿਤ ਜਾ ਕਾ ਨਾਉ। ਜਿਨ ਸੇਵਿਆ ਤਿਨ ਫਲ ਪਾਇਆ, ਹਾਂ ਤਿਨ ਬਲਿਹਾਰੈ ਜਾਓ। ਵਾਹੋ ਵਾਹੋ ਗੁਣੀ ਨਿਧਾਨ ਹੈ, ਜਿਸਨੋ ਦੇ ਸੁਖਾਏ। ਵਾਹੋ ਵਾਹੋ ਜਲ ਥਲ ਭਰਪੂਰ ਹੈ, ਗੁਰਮੁਖ ਪਾਇਆ ਜਾਏ। ਵਾਹੋ ਵਾਹੋ ਗੁਰ ਸਿੱਖ ਨਿਤ ਸਭ ਕਰੋ, ਗੁਰ ਪੂਰੇ ਵਾਹੋ ਵਾਹੋ ਭਾਵੈ। ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੈ। ਪੌੜੇ ਹਰ ਜੀਉ ਸੱਚਾ ਸੱਚ ਹੈ, ਜੋ ਸੱਚੀ ਗੁਰਬਾਣੀ। ਹਰ ਜੀਉ ਸੱਚਾ ਸੱਚ ਹੈ, ਸੱਚੀ ਗੁਰਬਾਣੀ। ਸਤਿਗੁਰ ਤੇ ਸੱਚ ਪਛਾਣੀਐ, सच सहज समाणी अन दिन जागहे ना सवहे जागत रहन विहानी गुरमति हर रस चाखिया से पुन पराणी बिन गुर किना ना पायो पाच मुवे अजानी गुरमति हर रस चाखिया से पुन पराणी बिन गुर किना ना पायो पाच मुए अजानी।
वाहिगुरु जी का खालसा, वाहिगुरु जी की फतेह। परम सम्मान योग गुरु की साजी नवाजी, गुरु रूप, गुरु खालसा सतसंग जी, आप धनता दे योग हो, हर रोज दी तरह सचखंड श्री हरिमंदर साहब जी तो प्राप्त होए श्री मुख वाक दी कथा विचार सांझी करन वास्ते गुरुद्वारा मंजी साहिब दीवान हाल श्री अमृतसर साहब जी विखे साहिब श्री गुरु ग्रंथ साहिब जी दी गोद विच तथा देश विदेश घरां दे विच जुड़ बैठे हो, दीन दुनिया दे मालक जगत जलंदे दे रखियक ज्ञान दे सागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा पावन पवित्र मुख वाक साहिब श्री गुरु अमरदास सच्चे पातशाह जी दी पावन रसना द्वारा आपां नूं बख्शिश कीता है। अज दे पावन पवित्र मुख वाक विच सतगुरु पातशाह जी ने अकाल पुरख वाहिगुरु परमेश्वर दी सिफत सलाह करन दा जिथे उपदेश बख्शिश कीता उथे सिफत सलाह करन वालियां दा जिक्र भी कीता है। सतसंगत श्री गुरु ग्रंथ साहिब जी दे अंदर तेरह वार भट्टां ने वाहे गुरु गुर शब्द दा उचारण कीता है। और एक वार वाहा गुरु शब्द दा उचारण कीता है। ए राग गुजरी दी वार विच ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਾਹੋ ਵਾਹੋ ਸ਼ਬਦ ਬਹੁਤ ਵਾਰ ਉਚਾਰਨ ਕੀਤਾ ਹੈ। ਇਹਦੇ ਅਰਥ ਵਿਦਵਾਨਾਂ ਨੇ ਵੱਖਰੇ ਵੱਖਰੇ ਰੂਪ ਵਿੱਚ ਉਚਾਰਨ ਕੀਤੇ ਨੇ। ਇੱਕ ਤਾਂ ਵਾਹੋ ਦਾ ਅਰਥ ਵਾਹਿਗੁਰੂ ਹੈ, ਇਹ ਵਾਹਿਗੁਰੂ ਦਾ ਸੂਖਮ ਸਰੂਪ ਹੈ ਔਰ ਵਾਹੋ ਦਾ ਅਰਥ ਅਸਚਰਜ ਵੀ ਕੀਤਾ ਗਿਆ। ਵਾਹੋ ਦਾ ਅਰਥ ਪ੍ਰੇਰਕ ਵੀ ਹੈ। ਇਸ ਤਰ੍ਹਾਂ ਸਤਸੰਗਤ ਜੀ ਕਿਤੇ ਇਹ ਸ਼ਬਦ ਸੰਸਕ੍ਰਿਤ ਦਾ ਉਚਾਰਨ ਕੀਤਾ ਹੋਇਆ ਹੈ, ਕਿਤੇ ਅਰਬੀ ਭਾਸ਼ਾ ਦੇ ਵਿੱਚ ਵਾਹੋ ਵਾਹੋ ਸ਼ਬਦ ਦਾ ਅਰਥ ਧੰਨ ਧੰਨ ਕੀਤਾ ਗਿਆ ਹੈ। ਵਾਹੋ ਵਾਹੋ ਤਿਸ ਨੂੰ ਆਖੀਆ ਜੇ ਸੱਚਾ ਗਹਿਰ ਗੰਭੀਰ। ਇੱਥੇ ਵਾਹੋ ਵਾਹੋ ਦਾ ਅਰਥ ਧੰਨ ਧੰਨ ਹੈ, ਜੋ ਸੱਚਾ ਹੈ, ਗਹਿਰ ਗੰਭੀਰ ਹੈ, ਉਸ ਮਾਲਕ ਨੂੰ ਧੰਨ ਧੰਨ ਆਖੀਏ। ਇਸ ਤਰ੍ਹਾਂ ਵਾਹੋ ਵਾਹੋ ਦੇ ਅਰਥ ਬੇਅੰਤ ਹੀ ਵਿਦਵਾਨਾਂ ਨੇ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਵਾਹਿਗੁਰੂ ਸ਼ਬਦ ਇਹ ਸਾਰੇ ਧਾਰਮਿਕ ਗ੍ਰੰਥਾਂ ਵਿੱਚੋਂ ਉੱਤਮ ਹੈ। ਕਾਂਸ਼ੀ ਦੇ ਰਹਿਣ ਵਾਲੇ ਪੰਡਿਤ ਈਸ਼ਰ ਸਿੰਘ ਜੀ, ਇੱਕ ਵਾਰੀ ਉਹਨਾਂ ਦੇ ਨਾਲ ਵਿਦਵਾਨਾਂ ਦੀ ਵਿਚਾਰ ਚਰਚਾ ਹੋਈ। ਵਾਹਿਗੁਰੂ ਗੁਰਸ਼ਬਦ ਤੇ ਪੰਡਿਤ ਈਸ਼ਰ ਸਿੰਘ ਜੀ ਨੇ ਵਾਹਿਗੁਰੂ ਗੁਰਸ਼ਬਦ ਦੇ 500 ਅਰਥ ਕੀਤੇ। ਸਤਸੰਗਤ ਜੀ, 500 ਅਰਥ ਕਰਕੇ ਉਹਨਾਂ ਆਏ ਹੋਏ ਵਿਦਵਾਨਾਂ ਨੂੰ ਜਿੱਤਿਆ ਤੇ ਨਾਲ ਦਰਸਾਇਆ ਵਾਹਿਗੁਰੂ ਗੁਰਸ਼ਬਦ ਸਭ ਤੋਂ ਉੱਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਰਸਾਇਆ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਸਿੱਖ ਧਰਮ ਦੇ ਅੰਦਰ ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਦੀ ਦਾਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕਈ ਵੀਰ ਐਸੇ ਵੀ ਸਵਾਲ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟਾਂ ਨੂੰ ਛੱਡ ਕੇ ਗੁਰੂ ਸਾਹਿਬ ਜੀ ਨੇ ਕਿਤੇ ਵਾਹਿਗੁਰੂ ਦਾ ਜ਼ਿਕਰ ਨਹੀਂ ਕੀਤਾ। ਸਤਸੰਗਤ ਜੀ, ਭੱਟਾਂ ਨੇ ਜੋ ਵਾਹਿਗੁਰੂ 13 ਵਾਰ ਜ਼ਿਕਰ ਕੀਤਾ ਹੈ ਨਾ, ਇਹ ਵਾਹਿਗੁਰੂ ਸ਼ਬਦ ਭੱਟਾਂ ਨੇ ਆਪਣੇ ਕੋਲੋਂ ਨਹੀਂ ਲਿਖਿਆ। ਗੁਰੂ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਇਹ ਵਾਹਿਗੁਰੂ ਗੁਰਮੰਤਰ ਸਿੱਖਾਂ ਨੂੰ ਪ੍ਰਾਪਤ ਹੋਇਆ ਤਾਂ ਹੀ ਭੱਟਾਂ ਨੇ ਆਪਣੇ ਸਵਈਆਂ ਦੇ ਅੰਦਰ ਵਾਹਿਗੁਰੂ ਗੁਰਸ਼ਬਦ ਦਾ ਜ਼ਿਕਰ ਕੀਤਾ ਹੈ। ਔਰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬਾਨ ਜੀ ਦੀ ਬਾਣੀ ਵਿੱਚ ਲੰਗਰ ਸ਼ਬਦ ਨਹੀਂ ਆਇਆ, ਲੰਗਰ ਸ਼ਬਦ ਦੀ ਵਰਤੋਂ ਭਾਈ ਸੱਤੇ ਤੇ ਬਲਵੰਡ ਨੇ ਕੀਤੀ ਹੈ ਰਾਮਕਲੀ ਦੀ ਵਾਰ ਵਿੱਚ। ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਕਿਹਾਲੀ, ਲੰਗਰ ਚੱਲਾ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ। ਇਹ ਦੋ ਵਾਰ ਲੰਗਰ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਪਰ ਸੱਤੇ ਤੇ ਬਲਵੰਡ ਨੇ ਕੀਤਾ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਲੰਗਰ ਸ਼ਬਦ ਨਹੀਂ ਆਇਆ, ਫਿਰ ਅਸੀਂ ਕੀ ਕਹਾਂਗੇ ਵੀ ਲੰਗਰ ਸ਼ਬਦ ਹੈ ਨਹੀਂ ਸੀ? ਨਹੀਂ, ਜਿੱਥੇ ਵਾਹਿਗੁਰੂ ਗੁਰ ਸ਼ਬਦ ਸਤਿਗੁਰੂ ਦੀ ਪਾਵਨ ਰਸਨਾ ਤੋਂ ਨਿਕਲਿਆ, ਸਤਿਗੁਰੂ ਜੀ ਨੇ ਵਾਹਿਗੁਰੂ ਗੁਰਮੰਤਰ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ, ਉੱਥੇ ਲੰਗਰ ਸ਼ਬਦ ਵੀ ਗੁਰੂ ਕੀ ਰਸਨਾ ਤੋਂ ਨਿਕਲਿਆ। ਗੁਰੂ ਕੀ ਰਸਨਾ ਤੋਂ ਹੀ ਉਚਾਰਨ ਕੀਤਾ ਹੋਇਆ ਲੰਗਰ ਸ਼ਬਦ ਹੈ, ਜਿਸ ਨੂੰ ਭਾਈ ਸੱਤੇ ਤੇ ਬਲਵੰਡ ਨੇ ਰਾਮਕਲੀ ਦੀ ਵਾਰ ਵਿੱਚ ਅੰਕਿਤ ਕੀਤਾ ਹੈ। ਤਾਂ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਗੁਰਸ਼ਬਦ ਦੇ ਬਾਰੇ ਆਪਣੀਆਂ ਵਾਰਾਂ ਦੇ ਵਿੱਚ ਬਹੁਤ ਵਾਰ ਜ਼ਿਕਰ ਕੀਤਾ ਹੈ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕੀਤਿਆ ਮਨੁੱਖ ਹਉਮੈ ਤੋਂ ਰਹਿਤ ਹੋ ਜਾਂਦਾ ਹੈ, ਮਨੁੱਖ ਦੇ ਅੰਦਰੋਂ ਹਉਮੈ ਨਿਵਿਰਤ ਹੋ ਜਾਂਦੀ ਹੈ, ਵਾਹਿਗੁਰੂ ਗੁਰ ਸ਼ਬਦ ਦਾ ਅਭਿਆਸ ਕੀਤਿਆ ਇਹ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਸਨ, ਉਸ ਵੇਲੇ ਸਿੱਖਾਂ ਨੇ ਸਿਮਰਨ ਦੀ ਬਾਬਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਹਤ ਸਲਾਹ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਆਪ ਦੱਸੋ ਪਰਮਾਤਮਾ ਦੀ ਸਿਫਤ ਸਲਾਹ ਕੌਣ ਕਰਦਾ ਹੈ, ਸਿਮਰਨ ਭਜਨ ਕੌਣ ਕਰਦਾ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਬਾਰੇ ਦੱਸਦੇ ਨੇ ਵੀ ਸਿਫਤ ਸਲਾਹ ਕਿਵੇਂ ਕੀਤੀ ਜਾਂਦੀ। ਆਓ ਪਿਆਰ ਸਾਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਸੰਗਤ ਜੀ, ਰਾਗ ਗੂਜਰੀ ਦੀ ਪਹਿਲੀ ਵਾਰ ਦੀ 17ਵੀਂ ਪੌੜੀ ਦੇ ਨਾਲ ਦੋ ਸਲੋਕ ਅੰਕਿਤ ਹਨ। ਇਹ ਵਾਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਹੈ। ਇਸ ਕਰਕੇ ਇਸ ਵਾਰ ਦੇ ਅੰਦਰ ਸਲੋਕ ਵੀ ਗੁਰੂ ਅਮਰਦਾਸ ਜੀ ਦੇ ਨੇ ਤੇ ਪੌੜੀਆਂ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਆਈਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 515 ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਏ ਮਾਨ ਹੈ।
ਵਾਹੋ ਵਾਹੋ ਸੇ ਜਨ ਸਦਾ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖੋ, ਉਹ ਜਨ ਪਰਮੇਸ਼ਰ ਦੇ ਪਿਆਰੇ ਸਦਾ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਜੋ ਪਰਮਾਤਮਾ ਅਸਚਰਜ ਹੈ, ਪ੍ਰੇਰਕ ਹੈ, ਉਸ ਨੂੰ ਸਦਾ ਹੀ ਉਹ ਯਾਦ ਕਰਦੇ ਨੇ। ਕੌਣ?
ਜਿਨ ਕੋ ਆਪੇ ਦੇ ਬੁਝਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਆਪ ਸਮਝਾ ਦਿੰਦਾ ਹੈ, ਜਿਨ੍ਹਾਂ ਨੂੰ ਆਪ ਸੋਝੀ ਬਖਸ਼ਦਾ ਹੈ, ਉਹ ਅੰਮ੍ਰਿਤ ਵੇਲੇ ਉੱਠ ਕੇ ਗੁਰ ਸ਼ਬਦ ਨਾਲ ਜੁੜਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਸਤਸੰਗਾ ਜੀ, ਉਹ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਆਪ ਸੋਝੀ ਬਖਸ਼ਿਸ਼ ਕਰਦਾ ਹੈ, ਜਿਨ੍ਹਾਂ 'ਤੇ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਵਾਹਿਗੁਰੂ ਜੀ, ਜੇ ਤੁਸੀਂ ਸਾਡੇ 'ਤੇ ਕਿਰਪਾ ਬਖਸ਼ਿਸ਼ ਰਹਿਮਤ ਕਰੋ ਤਾਂ ਹੀ ਅਸੀਂ ਆਪ ਜੀ ਦਾ ਸਿਮਰਨ ਕਰ ਸਕਦੇ ਹਾਂ, ਨਾਮ ਧਿਆ ਸਕਦੇ ਹਾਂ। ਉਹਦੀ ਕਿਰਪਾ ਤੋਂ ਬਗੈਰ ਸਿਮਰਨ ਨਹੀਂ ਹੁੰਦਾ। ਕਈ ਵਾਰ ਕਈ ਮਨੁੱਖ ਅੰਮ੍ਰਿਤ ਵੇਲੇ ਜਾਗਦੇ ਵੀ ਨੇ, ਪਰ ਸਤਸੰਗਤ ਜੀ ਜਾਗ ਕਰਕੇ ਉਹ ਕਈ ਤਰ੍ਹਾਂ ਦੇ ਆਪਣੇ ਮਨ ਅੰਦਰ ਅੰਮ੍ਰਿਤ ਵੇਲੇ ਤੋਂ ਸੰਕਲਪ ਵਿਕਲਪ ਫੁਰਨੇ ਉਹਨਾਂ ਦੇ ਅੰਦਰ ਫੁਰੀ ਜਾਂਦੇ ਨੇ, ਔਰ ਉਹਨਾਂ ਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਪਰ ਧੰਨ ਹਨ ਉਹ ਗੁਰਮੁਖ ਗੁਰਸਿੱਖ ਮਨੁੱਖ ਜਿਨ੍ਹਾਂ ਨੂੰ ਆਪ ਸੋਝੀ ਬਖਸ਼ਦਾ ਹੈ। ਤੇ ਸਤਸੰਗਤ ਜੀ, ਉਹ ਸੌਂਦੇ ਵਾਹੋ ਵਾਹੋ ਉੱਚਰੇ, ਉੱਠਦੇ ਵੀ ਵਾਹੋ ਕਰੇਨ। ਉਹ ਜਦੋਂ ਬਿਰਾਜਦੇ ਨੇ ਨਾ ਰਾਤ ਨੂੰ ਨੀਂਦ ਪ੍ਰਾਪਤ ਕਰਨ ਵਾਸਤੇ, ਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦਿਆਂ ਕਰਦਿਆਂ ਉਹ ਬਿਰਾਜ ਜਾਂਦੇ ਨੇ, ਤੇ ਜਦੋਂ ਸਵੇਰ ਸਾਰ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠਦਿਆਂ ਸਾਰ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਗੁਰਸ਼ਬਦ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਧੰਤਾ ਦੇ ਯੋਗ ਨੇ, ਜਿਨ੍ਹਾਂ ਨੂੰ ਆਪ ਸਮਝਾ ਦਿੰਦਾ ਹੈ, ਸੋਝੀ ਬਖਸ਼ਦਾ ਹੈ, ਉਹ ਜਨ ਉਹ ਪਰਮੇਸ਼ਰ ਦੇ ਪਿਆਰੇ ਸਦਾ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ।
ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ।
ਸਤਸੰਗਤ ਜੀ, ਕੁਝ ਪ੍ਰੇਮੀਆਂ ਨੇ, ਸਤਸੰਗੀ ਜਨਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਤੁਸੀਂ ਵਾਰ ਵਾਰ ਸਿਮਰਨ ਦੀ ਗੱਲ ਕੀਤੀ ਹੈ, ਸਿਫਤ ਸਲਾਹ ਦੀ ਗੱਲ ਕੀਤੀ ਹੈ, ਸਿਮਰਨ ਕਰਨ ਨਾਲ ਸਿਫਤ ਸਲਾਹ ਕਰਨ ਨਾਲ ਇਹਦਾ ਫਾਇਦਾ ਕੀ ਹੁੰਦਾ ਹੈ? ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ। ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਿਆਂ, ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ। ਸਤਸੰਗਤ ਜੀ, ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ, सतगुरु गुरु अमरदास जी का फरमान है, जन्म जन्म की इस मन को मल लागी, काला हुआ स्या हो, खनली धोती उजली ना हो गई, जे सौ धोवन पाहो। जिवें कोहलू दी लीर जिहदे नाल कोहलू साफ किया जाता, उहदे विच तेल ते घट्टा मिट्टी पै के ਉਹ ਕੋਹਲੂ ਦੀ ਲੀਰ ਕਾਲੀ ਹੋ ਜਾਂਦੀ ਹੈ, ਉਹਨੂੰ ਸੈਂਕੜੇ ਵਾਰ ਧੋਈਏ ਤਾਂ ਵੀ ਉਹ ਨਿਰਮਲ ਨਹੀਂ ਹੁੰਦੀ। ਸੱਚੇ ਪਾਤਸ਼ਾਹ ਵੀ ਕਹਿੰਦੇ ਇਸੇ ਤਰ੍ਹਾਂ ਉਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ, ਇਹ ਕਾਲਾ ਸੁਆਹ ਵਰਗਾ ਹੋ ਚੁੱਕਾ ਹੈ, ਪਰ ਇਹ ਪਵਿੱਤਰ ਕਿਵੇਂ ਹੋਵੇਗਾ ਜਦੋਂ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ, ਪ੍ਰਭੂ ਦੀ ਇਬਾਦਤ ਕਰਾਂਗੇ, ਉਹਦੀ ਬੰਦਗੀ ਕਰਾਂਗੇ, ਸਿਮਰਨ ਭਜਨ ਕਰਾਂਗੇ, ਤਾਂ ਸਾਧ ਸੰਗਤ ਜੀ ਇਹ ਸਾਡੀ ਮੈਲ ਲੱਥੇਗੀ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੇ ਉੱਤਰ ਸੁਖੇਹ, ਹੱਥ ਪੈਰ ਮਿੱਟੀ ਘੱਟੇ ਨਾਲ ਭਰ ਜਾਣ ਤੇ ਪਾਣੀ ਦੇ ਨਾਲ ਸਾਧ ਸੰਗਤ ਜੀ ਉਹ ਮਿੱਟੀ ਘੱਟਾ ਉੱਤਰ ਜਾਂਦਾ, ਉਹ ਹੱਥ ਪੈਰ ਸਾਫ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ, ਜੇ ਵਸਤਰ ਮੈਲੇ ਕੁਚਾਲੇ ਹੋ ਜਾਣ ਉਹ ਸਾਬਣ ਦੇ ਨਾਲ ਧੋਤਿਆਂ ਸਾਫ਼ ਹੋ ਜਾਂਦੇ ਨੇ। ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ, ਜੇ ਮਤ ਪਾਪਾਂ ਨਾਲ ਭਰ ਜਾਵੇ ਤੇ ਸਤ ਸੰਗਤ ਜੀ ਨਾਮ ਵੀ ਸੂਸ਼ਮ ਹੈ ਤੇ ਗੁਰਮੁਖੋ ਮਤ ਵੀ ਸੂਖਮ ਹੈ। ਸਤਿਗੁਰੂ ਜੀ ਕਹਿੰਦੇ ਨਾਮ ਦੇ ਨਾਲ ਉਹ ਮਤ ਧੋਤੀ ਜਾਂਦੀ ਹੈ, ਪਾਪ ਲੱਥ ਜਾਂਦੇ ਨੇ। ਇਸੇ ਤਰ੍ਹਾਂ ਮਨ ਦੀ ਮੈਲ ਜਿਹੜੀ ਹੈ ਨਾ, ਇਹ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਲੱਥਦੀ ਹੈ। ਮੁੱਖ ਵਿੱਚ ਵਾਹਿਗੁਰੂ ਦਾ ਨਾਮ ਹੋਵੇ, ਹੱਥਾਂ ਦੇ ਨਾਲ ਮਨੁੱਖ ਗੁਰੂ ਕੇ ਲੰਗਰ ਦੇ ਜੂਠੇ ਬਰਤਨ ਮਾਂਜੇ, ਬਹੁਤ ਛੇਤੀ ਮਨ ਰੂਪੀ ਸੀਸਾ ਸਾਫ਼ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹੋ ਵਾਹੋ ਕਰਦਿਆਂ ਮਨ ਨਿਰਮਲ ਹੋਵੇ, ਵਾਹਿਗੁਰੂ ਦਾ ਸਿਮਰਨ ਕਰਦਿਆਂ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਮਨ ਪਵਿੱਤਰ ਹੋ ਜਾਂਦਾ ਹੈ।
ਮੈਂ ਵਿੱਚ ਹੋ ਜਾਏ
ਅਤੇ ਮਨੁੱਖ ਦੇ ਅੰਦਰੋਂ ਹਉਮੈ ਜਿਹੜੀ ਹੈ ਨਾ, ਇਹ ਵੀ ਚਲੇ ਜਾਂਦੀ ਹੈ। ਹਉਮੈ ਕਰਕੇ ਮਨੁੱਖ ਦਾ ਮਨ ਕਾਲਾ ਸੀ ਤੇ ਜਦੋਂ ਹਉਮੈ ਚਲੇਗੀ ਮਨ ਪਵਿੱਤਰ ਹੋ ਗਿਆ। ਹਉਮੈ ਤਾਂ ਹੀ ਜਾਂਦੀ ਹੈ ਜੇ ਪ੍ਰਭੂ ਦੀ ਸਿਫਤ ਸਲਾਹ ਕਰੀਏ ਤਾਂ, ਪ੍ਰਭੂ ਦੇ ਸਿਮਰਨ ਵਿੱਚ ਜੁੜ ਜਾਈਏ ਤੇ ਹਉਮੈ ਦੀ ਨਿਵਿਰਤੀ ਹੁੰਦੀ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ ਹਉਮੈ ਉਹਨਾਂ ਦੇ ਅੰਦਰੋਂ ਨਿਵਿਰਤ ਹੋ ਗਈ ਹੈ। ਹਉਮੈ ਦੀ ਨਿਵਿਰਤੀ ਹੋਣ ਕਰਕੇ ਉਹਨਾਂ ਦਾ ਮਨ ਪਵਿੱਤਰ ਹੈ।
ਵਾਹੋ ਵਾਹੋ ਗੁਰ ਸਿੱਖ ਜੋ ਨਿਤ ਕਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਗੁਰਸਿੱਖ ਮਨੁੱਖ ਨਿਤਾ ਪ੍ਰਾਤੁਰ ਜਾਨਾ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ,
ਮਨ ਚਿੰਦਿਆ ਫਲ ਪਾਏ।
ਸੋ ਮਨ ਚਿੰਦਿਆ ਫਲ ਪਾਏ, ਉਹ ਮਨ ਚਿੰਦੇ ਮਨ ਇੱਛਤ ਫਲ ਪ੍ਰਾਪਤ ਕਰ ਲੈਂਦੇ ਨੇ। ਪ੍ਰਭੂ ਦੀ ਸਿਫਤ ਸਲਾਹ ਵਿੱਚ ਇੰਨੀ ਤਾਕਤ ਹੈ, ਜੋ ਵੀ ਉਹ ਚਾਹੁਣ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਤ ਸੰਗਤ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਿਆਂ ਪ੍ਰਭੂ ਦੀ ਬੰਦਗੀ ਕੀਤਿਆਂ ਜੋ ਉਹ ਮੰਗਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਵਾਹੋ ਵਾਹੋ ਕਰਹੀ ਸੀ ਜਨ ਸੋਹਣੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਵਾਹੋ ਵਾਹੋ ਕਰਦੇ ਨੇ, ਪ੍ਰਭੂ ਦਾ ਸਿਮਰਨ ਭਜਨ ਕਰਦੇ ਨੇ, ਉਹ ਜਨ ਉਹ ਪਰਮੇਸ਼ਰ ਦੇ ਪਿਆਰੇ ਸੋਹਣੇ ਹਨ, ਸੁੰਦਰ ਹਨ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਨੇ ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਸੋਹਣੇ ਕਿਹਾ। ਉਹਨਾਂ ਨੂੰ ਨਹੀਂ ਕਿਹਾ ਜਿਹੜੇ ਸਾਬਣ ਵੰਨ ਸੁਵੰਨੇ ਮਲ ਮਲ ਕੇ ਨਹਾਉਂਦੇ ਨੇ, ਉਹਨਾਂ ਨੂੰ ਨਹੀਂ ਕਿਹਾ ਜਿਹੜੇ ਵੰਨ ਸੁਵੰਨੇ ਸੁਗੰਧੀ ਵਾਲੇ ਤੇਲ ਲਾਉਂਦੇ ਨੇ ਪੀ ਸੋਹਣੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਸੋਹਣੇ ਉਹ ਨੇ ਜਿਹੜੇ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਨੇ, ਸੋਹਣੇ ਉਹ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦੇ ਨੇ। ਵਾਹੋ ਵਾਹੋ ਕਰਹੇ ਸੇ ਜਨ ਸੋਹਣੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹ ਜਨ ਉਹ ਪਰਮੇਸ਼ਰ ਦੇ ਪਿਆਰੇ ਸੋਹਣੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹੋ ਵਾਹੋ ਕਰਹੇ ਸੇਈ ਜਨ ਸੋਹਣੇ, ਤਿਨਕੋ ਪਰਜਾ ਪੂਜਣ ਆਈ। ਜਿਹੜੇ ਸੋਹਣੇ ਸੁੰਦਰ ਬਣ ਜਾਂਦੇ ਨੇ ਨਾ ਸਿਮਰਨ ਕਰ ਕਰਕੇ, ਪ੍ਰਭੂ ਦੀ ਬੰਦਗੀ ਕਰਕੇ, ਸਾਧ ਸੰਗਤ ਜੀ ਪਰਜਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਕਿਉਂ? ਉਹ ਸੋਹਣੇ ਨੇ, ਤੇ ਸੋਹਣਾ ਸੁੰਦਰ ਹੋਵੇ ਕੋਈ ਵੀ ਤੇ ਉਹਨੂੰ ਬੰਦਾ ਵੇਖਦਾ ਹੈ। ਇਸੇ ਤਰ੍ਹਾਂ ਜਿਹੜੇ ਸਿਮਰਨ ਕਰਕੇ ਸੋਹਣੇ ਬਣੇ, ਜਿਨ੍ਹਾਂ ਨੇ ਆਪਣਾ ਜੀਵਨ ਪਵਿੱਤਰ ਕਰ ਲਿਆ, ਸਾਧ ਸੰਗਤ ਜੀ ਪਰਜਾ ਉਹਨਾਂ ਦੀ ਪੂਜਾ ਕਰਦੀ ਹੈ। ਇਹ ਨਾਮ ਦੀ ਬਦੌਲਤ ਹੈ, ਸਿਮਰਨ ਭਜਨ ਦੀ ਬਦੌਲਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਆਪਾਂ ਵੀ ਵਾਹਿਗੁਰੂ ਦਾ ਸਿਮਰਨ ਕਰਿਆ ਕਰੀਏ, ਫਿਰ ਵਾਹਿਗੁਰੂ ਕਿਰਪਾ ਕਰੇਗਾ ਤੇ ਅਸੀਂ ਵੀ ਸੋਹਣੇ ਸੁੰਦਰ ਬਣ ਜਾਵਾਂਗੇ।
ਹਰ ਤਿੰਨ ਕੈ ਸੰਗ ਮਿਲਾਏ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਹਰੀ, ਹੇ ਵਾਹਿਗੁਰੂ ਜੀ, ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ, ਭਗਤੀ ਕੀਤੀ, ਉਹ ਤਾਂ ਸੋਹਣੇ ਬਣ ਗਏ, ਤੇ ਉਹਨਾਂ ਸੋਹਣਿਆਂ ਦੇ ਨਾਲ ਸਾਡਾ ਵੀ ਮਿਲਾਪ ਕਰਵਾ ਦੇ ਮਹਾਰਾਜ, ਸਾਡੇ ਤੇ ਕਿਰਪਾ ਕਰੋ, ਇਹ ਬਖਸ਼ਿਸ਼ ਕਰੋ, ਸਾਡਾ ਉਹਨਾਂ ਦੇ ਨਾਲ ਮਿਲਾਪ ਕਰਵਾਓ ਜਿਹੜੇ ਸੁੰਦਰ ਹੋ ਗਏ ਨੇ, ਜਿਹੜੇ ਪਵਿੱਤਰ ਹੋ ਗਏ ਹਨ।
ਵਾਹੋ ਵਾਹੋ ਹਿਰਦੈ ਉਚਰਾ।
ਉਹਨਾਂ ਦੀ ਨਿਸ਼ਾਨੀ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅੰਤਸ਼ ਕਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਦਾ ਉਚਾਰਨ ਕਰਦੇ ਹਨ।
ਮੁਖ ਹੋ ਪੀ ਵਾਹੋ ਵਾਹੋ ਕਰੇ।
ਸਾਧ ਸੰਗਤ ਜੀ ਉਹ ਹਿਰਦੇ ਕਰਕੇ ਵੀ ਸਿਮਰਨ ਕਰਦੇ ਨੇ, ਤੇ ਮੁਖ ਕਰਕੇ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਅਥਵਾ ਸੱਚੇ ਪਾਤਸ਼ਾਹ ਐਸੇ ਉਹਨਾਂ ਨਾਮ ਰਸੀਆਂ ਦੇ ਨਾਲ ਜਿਹੜੇ ਪਵਿੱਤਰ ਹੋ ਚੁੱਕੇ ਨੇ, ਸੁੰਦਰ ਬਣ ਚੁੱਕੇ ਨੇ, ਸਾਡਾ ਮਿਲਾਪ ਕਰਵਾਓ, ਅਸੀਂ ਵੀ ਉਹਨਾਂ ਨਾਲ ਮਿਲ ਕਰਕੇ ਤੇ ਅਸੀਂ ਹਿਰਦੇ ਕਰਕੇ ਵਾਹਿਗੁਰੂ ਦਾ ਸਿਮਰਨ ਉਚਾਰਨ ਕਰੀਏ, ਮੁੱਖੋਂ ਵੀ ਵਾਹਿ ਵਾਹਿ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀਏ, ਸਾਡੇ ਤੇ ਕਿਰਪਾ ਕਰੋ।
ਨਾਨਕ ਵਾਹੋ ਵਾਹੋ ਜੋ ਕਰਹੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਇੱਥੇ, ਹੁਣ ਕਿਸੇ ਇੱਕ ਮਨੁੱਖ ਦਾ ਜ਼ਿਕਰ ਨਹੀਂ ਕੀਤਾ, ਕਿਸੇ ਜਾਤੀ ਦਾ ਜ਼ਿਕਰ ਨਹੀਂ ਕੀਤਾ, ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ,
ਤਨ ਮਨ ਤਿਨ ਕੋ ਦੇਓ।
ਮੈਂ ਆਪਣਾ ਤਨ ਮਨ ਉਸ ਨੂੰ ਅਰਪਣ ਕਰਦਿਆਂ ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਪ੍ਰਭੂ ਨੂੰ ਯਾਦ ਕਰਦੇ ਨੇ, ਮੈਂ ਆਪਣਾ ਤਨ ਤੇ ਮਨ ਉਹਨਾਂ ਨੂੰ ਭੇਟਾ ਦੇ ਦਿਆਂ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਜੇ ਉਸ ਮਾਲਕ ਦੀ ਕੋਈ ਮੈਨੂੰ ਸਿਫਤ ਸਲਾਹ ਸੁਣਾਵੇ, ਉਹਦੀਆਂ ਵਿਚਾਰਾਂ ਸੁਣਾਵੇ, ਤੇ ਫਿਰ ਉਹਨੂੰ ਭੇਟਾ ਕੀ ਦਈਏ। ਸਤਿਗੁਰੂ ਜੀ ਕਹਿੰਦੇ, ਸੀਸ ਵੱਢੇ ਕਰ ਬੈਸਣ ਜੀਜਾ, ਵਿਣ ਸਿਰ ਸੀ ਸੇਵ ਕਰੀਜੈ। ਮੈਂ ਆਪਣਾ ਮਨ ਰੂਪੀ ਅਥਵਾ ਹਉਮੈ ਹੰਕਾਰ ਰੂਪੀ ਸਿਰ ਵੱਢ ਕੇ ਉਹਨਾਂ ਦੇ ਚਰਨਾਂ ਵਿੱਚ ਰੱਖ ਦਿਆਂ ਅਤੇ ਨਿਮਰਤਾ ਸਹਿਤ ਉਹਨਾਂ ਦੀ ਸੇਵਾ ਕਰਾਂ ਜਿਹੜੇ ਮੈਨੂੰ ਉਸ ਮਾਲਕ ਦੀ ਸਿਫਤ ਸਲਾਹ ਸੁਣਾਉਣ। ਸਤਿ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਮੈਂ ਆਪਣਾ ਤਨ ਮਨ ਸਾਰਾ ਉਹਨਾਂ ਨੂੰ ਅਰਪਣ ਕਰਦਿਆਂ, ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਉਪਮਾ ਕਰਦਿਆਂ ਕਿਹਾ ਸੀ ਨਾ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਲਓ, ਜੋ ਕੁਛ ਵੀ ਹੈਡਾ ਇਹ ਸਭ ਕੁਛ ਖਾਲਸੇ ਦਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਮੇਰੇ ਘਰ ਵਿੱਚ ਮੇਰਾ ਤਨ ਧਨ ਸਰੀਰ ਜੋ ਕੁਛ ਵੀ ਹੈ ਇਹ ਸਭ ਕੁਛ ਖਾਲਸੇ ਦਾ ਹੈ, ਮੈਂ ਖਾਲਸੇ ਨੂੰ ਅਰਪਣ ਕੀਤਾ। ਅਤੇ ਸਤਿਗੁਰੂ ਜੀ ਕਹਿੰਦੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਨਾ, ਉਹਨਾਂ ਨੂੰ ਤਨ ਮਨ ਧਨ ਸਭ ਕੁਛ ਅਰਪਣ ਕਰ ਦਈਏ ਅਤੇ ਗੁਰਮੁਖੋ ਘਾਟਾ ਨਹੀਂ ਪੈਂਦਾ, ਇਹਦੇ ਵਿੱਚ ਵਾਧਾ ਹੈ। ਜੇ ਆਪਾਂ ਉਹਨਾਂ ਨੂੰ ਤਨ ਮਨ ਅਰਪਣ ਕਰੀਏ ਤਾਂ।
ਮਹੱਲਾ ਤੀਜਾ। ਵਾਹੋ ਵਾਹੋ ਸਾਹਿਬ ਸੱਚ ਹੈ।
ਸਤਿ ਸੰਗਤ ਜੀ, ਉਹ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਸੋ ਧੰਤਾ ਦੇ ਯੋਗ ਹੈ। ਵਾਹੋ ਵਾਹੋ ਸਾਹਿਬ ਸੱਚ ਹੈ, ਉਹ ਮਾਲਕ ਵਾਹਿਗੁਰੂ ਸੱਚਾ ਹੈ।
ਅੰਮ੍ਰਿਤ ਜਾ ਕਾ ਨਾਉ।
ਜਿਸ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਜਿਸ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ ਹੈ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਅੰਮ੍ਰਿਤ ਨਾਮ ਦੀ ਬਾਬਤ ਹਜ਼ੂਰ ਕਹਿੰਦੇ, ਹੇ ਭਾਈ ਤੁਸੀਂ ਸਾਰੇ ਮਿਲ ਕਰਕੇ ਪੀਵੋ, ਆਪਸ ਵਿੱਚ ਮਿਲ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ, ਉਹਨੂੰ ਚੇਤੇ ਕਰਨਾ। ਮਾਲਕ ਦਾ ਨਾਮ ਹੀ ਅੰਮ੍ਰਿਤ ਰੂਪ ਹੈ।
ਜਿਨ ਸੇਵਿਆ ਤਿਨ ਫਲ ਪਾਇਆ।
ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਨੇ ਸਾਧ ਸੰਗਤ ਜੀ ਇਹ ਅੰਮ੍ਰਿਤ ਫਲ ਪ੍ਰਾਪਤ ਕੀਤਾ ਹੈ। ਨਾਮ ਰੂਪੀ ਅੰਮ੍ਰਿਤ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੇ ਯਾਦ ਕੀਤਾ ਹੈ। ਅੰਮ੍ਰਿਤ ਫਲ ਦੇ ਬਾਰੇ ਜ਼ਿਕਰ ਆਉਂਦਾ, ਭਰਥਰੀ ਜੀ ਨੇ ਵੀ ਜ਼ਿਕਰ ਕੀਤਾ। ਭਰਥਰੀ ਦੇ ਰਾਜ ਅੰਦਰ ਇੱਕ ਬ੍ਰਾਹਮਣ ਨੇ ਸ਼ਿਵਜੀ ਦੀ ਆਰਾਧਨਾ ਕੀਤੀ ਅਤੇ ਉਹਨਾਂ ਨੇ ਅਮਰ ਫਲ ਦਿੱਤਾ। ਅਮਰ ਫਲ ਘਰ ਲੈ ਕੇ ਆ ਗਿਆ, ਘਰਵਾਲੀ ਦੇ ਕੋਲ ਆਣ ਕੇ ਕਹਿਣ ਲੱਗਾ, ਸ਼ਿਵਜੀ ਨੇ ਪ੍ਰਸੰਨ ਹੋ ਕੇ ਇਹ ਅਮਰ ਫਲ ਦਿੱਤਾ ਹੈ, ਜ਼ਿੰਦਗੀ ਦਾ ਹਿੱਸਾ ਬਹੁਤਾ ਬੀਤ ਗਿਆ, ਥੋੜ੍ਹਾ ਬਾਕੀ ਰਹਿ ਗਿਆ, ਅੱਗੇ ਸਾਰੀ ਜ਼ਿੰਦਗੀ ਭੁੱਖ ਨਾਲ ਕੱਟੀ ਹੈ, ਅਤੇ ਜੇ ਇਹ ਅਮਰ ਫਲ ਖਾ ਲਿਆ ਤਾਂ ਪਤਾ ਨਹੀਂ ਕਿੰਨਾ ਕੁ ਜੀਵਨ ਹੋਰ ਇਸ ਤਰ੍ਹਾਂ ਗਰੀਬੀ ਦੇ ਵਿੱਚ ਲੰਘੇ। ਹੋਵੇ ਨਾ ਤਾਂ ਆਪਾਂ ਇਹ ਅਮਰ ਫਲ ਦਾ ਕੀ ਕਰਨਾ, ਆਪਾਂ ਭਰਥਰੀ ਨੂੰ ਦੇ ਦਿੰਦੇ ਹਾਂ, ਉਹ ਰਾਜਾ ਹੈ। ਸਤਿ ਸੰਗਤ ਜੀ, ਉਹ ਬ੍ਰਾਹਮਣ ਨੇ ਰਾਜੇ ਭਰਥਰੀ ਦੇ ਪਾਸ ਜਾ ਕਰਕੇ ਉਹ ਅਮਰ ਫਲ ਜਿਹੜਾ ਸੀ ਨਾ ਉਹ ਭਰਥਰੀ ਨੂੰ ਦੇ ਦਿੱਤਾ ਅਤੇ ਭਰਥਰੀ ਤੋਂ ਉਹਦੇ ਬਦਲੇ ਰਸਤ ਪਾਣੀ ਲੈ ਲਿਆ। ਭਰਥਰੀ ਨੇ ਵਿਚਾਰਿਆ ਵੀ ਇਹ ਅਮਰ ਫਲ ਖਾ ਕੇ ਮੈਂ ਕੀ ਕਰਾਂਗਾ, ਉਹਨੇ ਆਪਣੀ ਰਾਣੀ ਨੂੰ ਦੇ ਦਿੱਤਾ। ਰਾਣੀ ਨੇ ਵਿਚਾਰਿਆ ਵੀ ਮੈਂ ਅਮਰ ਫਲ ਖਾ ਕੇ ਜਵਾਨ ਰਹਾਂਗੀ ਅਤੇ ਘੋੜਿਆਂ ਦਾ ਸੇਵਾਦਾਰ ਉਹਦੇ ਨਾਲ ਉਹਦੀ ਵਿਚਾਰ ਸੀ, ਪ੍ਰੇਮ ਸੀ, ਉਹਨੇ ਉਹ ਅਮਰ ਫਲ ਜਿਹੜਾ ਸੀ ਉਹਨੂੰ ਦੇ ਦਿੱਤਾ। ਉਹਦਾ ਅੱਗੇ ਵੇਸਵਾ ਨਾਲ ਪਿਆਰ ਸੀ, ਉਹਨੇ ਵੇਸਵਾ ਨੂੰ ਦੇ ਦਿੱਤਾ। ਵੇਸਵਾ ਨੇ ਫਿਰ ਵਿਚਾਰ ਕਰਕੇ ਉਹ ਅਮਰ ਫਲ ਜਿਹੜਾ ਸੀ ਭਰਥਰੀ ਕੋਲ ਲੈ ਆਉਂਦਾ। ਭਰਥਰੀ ਬੜਾ ਹੈਰਾਨ ਹੋਇਆ ਵੀ ਇਹ ਅਮਰ ਫਲ ਮੇਰੇ ਕੋਲੋਂ ਗਿਆ, ਫਿਰ ਮੇਰੇ ਕੋਲ ਹੀ ਵਾਪਸ ਆ ਗਿਆ। ਉਹਨੇ ਵੇਸਵਾ ਨੂੰ ਪੁੱਛਿਆ ਵੀ ਤੈਨੂੰ ਕਿੱਥੋਂ ਮਿਲਿਆ? ਉਹਨੇ ਕਿਹਾ ਜੀ ਜਿਹੜਾ ਤੁਹਾਡੇ ਘੋੜਿਆਂ ਦੀ ਸੇਵਾ ਕਰਦਾ ਹੈ ਨਾ, ਮੈਨੂੰ ਉਹਦੇ ਕੋਲੋਂ ਮਿਲਿਆ। ਸਤ ਸੰਗਤ ਜੀ, ਉਸ ਵੇਲੇ ਉਹ ਸੇਵਾਦਾਰ ਨੂੰ ਸੱਦਿਆ ਗਿਆ, ਉਹਨੂੰ ਪੁੱਛਿਆ ਵੀ ਤੂੰ ਇਹ ਅਮਰ ਫਲ ਕਿੱਥੋਂ ਲਿਆ ਸੀ? ਕਹਿਣ ਲੱਗਾ ਵੀ ਤੁਹਾਡੀ ਰਾਣੀ ਜਿਹੜੀ ਉਹ ਮੇਰੇ ਨਾਲ ਪਿਆਰ ਕਰਦੀ, ਉਹਨੇ ਇਹ ਅਮਰ ਫਲ ਦਿੱਤਾ ਸੀ। ਉੱਥੋਂ ਭਰਥਰੀ ਨੂੰ ਵੈਰਾਗ ਪੈਦਾ ਹੁੰਦਾ ਹੈ ਤੇ ਸਤ ਸੰਗਤ ਜੀ ਉਹ ਆਪਣਾ ਰਾਗ ਭਾਗ ਛੱਡ ਕੇ ਤੇ ਯੋਗੀ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਐਸਾ ਅਮਰ ਫਲ ਨਹੀਂ ਗਾ ਵੀ ਉਹਨੇ ਗਾਂਹ ਦਿੱਤਾ, ਉਹਨੇ ਗਾਂਹ ਦਿੱਤਾ। ਇਹ ਅੰਮ੍ਰਿਤ ਫਲ ਉਹਨੂੰ ਹੀ ਪ੍ਰਾਪਤ ਹੁੰਦਾ ਜਿਹੜਾ ਯਾਦ ਕਰਦਾ ਹੈ, ਜਿਹੜਾ ਸਿਮਰਨ ਭਜਨ ਕਰਦਾ ਹੈ, ਜਿਹੜਾ ਵਾਹਿਗੁਰੂ ਨੂੰ ਚੇਤੇ ਕਰਦਾ ਹੈ। ਜਿਨ ਸੇਵਿਆ ਤਿੰਨ ਫਲ ਪਾਇਆ, ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਨੇ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ।
ਤਿੰਨ ਬਲਿਹਾਰੈ ਜਾਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਅੰਮ੍ਰਿਤ ਫਲ ਪ੍ਰਾਪਤ ਕੀਤਾ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਵਾਹੋ ਵਾਹੋ ਗੁਣੀ ਨਿਧਾਨ ਹੈ,
ਜੋ ਅਸਚਰਜ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਹੈ, ਸਤ ਸੰਗਤ ਜੀ ਉਹ ਗੁਣਾਂ ਦਾ ਖਜ਼ਾਨਾ ਹੈ।
ਜਿਸਨੋ ਦੇ ਸੁਖਾਏ,
ਤੇ ਜਿਨ੍ਹਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਨਾਮ ਅੰਮ੍ਰਿਤ ਫਲ ਦੀ ਦਾਤ ਦਿੰਦਾ ਉਹ ਖਾਂਦੇ ਨੇ, ਉਹ ਚੱਖਦੇ ਨੇ, ਉਹ ਇਹਦਾ ਰਸ ਮਾਣਦੇ ਹਨ।
ਵਾਹੋ ਵਾਹੋ ਜਲ ਥਲ ਭਰਪੂਰ ਹੈ।
ਬੇਨਤੀ ਕੀਤੀ ਮਹਾਰਾਜ, ਜੋ ਅਸਚਰਜ ਹੈ ਪ੍ਰੇਰਕ ਹੈ ਵਾਹਿਗੁਰੂ ਉਹ ਕਿੱਥੇ ਕਿੱਥੇ ਰਹਿੰਦਾ ਹੈ? ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਲ ਵਾਹੋ ਵਾਹੋ ਜਲ ਥਲ ਭਰਪੂਰ ਹੈ। ਉਹ ਅਸਚਰਜ ਪ੍ਰੇਰਕ ਵਾਹਿਗੁਰੂ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਸਾਰੇ ਭਰਪੂਰ ਹੋ ਰਿਹਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਉਹ ਪਰਮੇਸ਼ਰ ਨਹੀਂ। ਜਿੱਥੇ ਹਰ ਆਰਾਧੀਆ ਤਿੱਥੇ ਹਰ ਮਿਤ ਸਹਾਈ, ਜਿੱਥੇ ਉਹਨੂੰ ਯਾਦ ਕਰੀਏ ਉਹ ਉੱਥੇ ਮੌਜੂਦ ਹੈ। ਸਤਿਗੁਰੂ ਜੀ ਕਹਿੰਦੇ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਉਹ ਸਾਰੇ ਵਾਹਿਗੁਰੂ ਭਰਪੂਰ ਹੋ ਰਿਹਾ ਹੈ।
ਗੁਰਮੁਖ ਪਾਇਆ ਜਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਪਖੰਡ ਕਰਕੇ, ਕਰਮ ਕਾਂਡ ਕਰਕੇ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਪੁੱਛਿਆ ਜੀ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ? ਹਜ਼ੂਰ ਕਹਿੰਦੇ ਗੁਰਮੁਖ ਪਾਇਆ ਜਾਏ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਰਾਹੀਂ, ਗੁਰੂ ਦੇ ਮਾਰਗ ਤੇ ਚੱਲ ਕੇ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਾਹੋ ਵਾਹੋ ਗੁਰ ਸਿੱਖ ਨਿਤ ਸਭ ਕਰੋ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਐ ਗੁਰਸਿੱਖੋ, ਤੁਸੀਂ ਸਾਰੇ ਰਲ ਮਿਲ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਤ ਰੋਜ਼ਾਨਾ ਸਿਮਰਨ ਕਰਿਆ ਕਰੋ।
ਪੂਰੇ ਵਾਹੋ ਵਾਹੋ ਭਾਵੈ,
ਪੂਰੇ ਗੁਰੂ ਨੂੰ ਪੈਸੇ ਚੰਗੇ ਨਹੀਂ ਲੱਗਦੇ, ਪੂਰੇ ਗੁਰੂ ਨੂੰ ਆਹ ਭਿਟਾਵਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੀਆਂ ਅਸੀਂ ਲਿਆਣ ਕੇ ਅਰਪਣ ਕਰਦੇ ਹਾਂ। ਤੇ ਪੁੱਛਿਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਵੀ ਪੂਰੇ ਗੁਰੂ ਨੂੰ ਕੀ ਚੰਗਾ ਲੱਗਦਾ। ਤੇ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਪੂਰੇ ਵਾਹੋ ਵਾਹੋ ਭਾਵੇ, ਪੂਰੇ ਗੁਰੂ ਨੂੰ ਤਾਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਚੰਗਾ ਲੱਗਦਾ ਹੈ। ਜਿਹੜਾ ਗੁਰਸਿੱਖ ਸਿਮਰਨ ਕਰਦਾ ਹੈ ਨਾ, ਉਹ ਭਾਵੇਂ ਕੋਈ ਭੇਟਾ ਲਿਆਵੇ ਜਾਂ ਨਾ ਲਿਆਵੇ, ਉਹ ਗੁਰੂ ਨੂੰ ਚੰਗਾ ਲੱਗਦਾ ਹੈ। ਤੇ ਜੇ ਕੋਈ ਬਹੁਤੇ ਭੇਟਾਵਾਂ ਲੈ ਕੇ ਆ ਜਾਵੇ, ਊਠ ਹਾਥੀ ਲੱਦ ਕੇ ਲੈ ਆਵੇ ਭੇਟਾਵਾਂ ਦੇ, ਤੇ ਫਿਰ ਉਹ ਗੁਰੂ ਨੂੰ ਚੰਗਾ ਲੱਗੇਗਾ? ਨਹੀਂ, ਸੱਚੇ ਪਾਤਸ਼ਾਹ ਜੀ ਨੂੰ ਤੇ ਚੰਗਾ ਉਹੀ ਲੱਗਦਾ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, ਜਿਸ ਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਸਿਮਰਨ ਭਜਨ ਵਿੱਚ ਜੁੜਦਾ, ਪੂਰੇ ਗੁਰੂ ਨੂੰ ਉਹ ਪਾਉਂਦਾ ਹੈ, ਚੰਗਾ ਲੱਗਦਾ ਹੈ।
ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨ ਕਰਕੇ ਚਿੱਤ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ,
ਇਸ ਜਮ ਕੰਕਰ ਨੇੜ ਨਾ ਆਵੇ।
ਉਹਨਾਂ ਦੇ ਨੇੜੇ ਸਾਧ ਸੰਗਤ ਜੀ ਜਮਦੂਤ ਨਹੀਂ ਆਉਂਦੇ। ਜਿਹੜੇ ਸਿਮਰਨ ਵਿੱਚ ਜੁੜ ਜਾਂਦੇ ਨੇ ਨਾ, ਜਮਦੂਤ ਦੂਰੋਂ ਹੀ ਉਹਨਾਂ ਨੂੰ ਵੇਖ ਕੇ ਦੌੜ ਜਾਂਦੇ ਹਨ।
ਦੌੜੇ ਹਰ ਜੀਉ ਸੱਚਾ ਸੱਚ ਹੈ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੌੜੀ ਵਿੱਚ ਜ਼ਿਕਰ ਕਰਦੇ ਨੇ, ਹਰ ਜੀਉ ਸੱਚਾ ਸੱਚ ਹੈ। ਹਰ ਜੀਉ ਵਾਹਿਗੁਰੂ ਪਰਮੇਸ਼ਰ ਜੀ ਸੱਚੋ ਸੱਚ ਸਰੂਪ ਹੈ।
ਸੱਚੀ ਗੁਰਬਾਣੀ,
ਸਤਿਗੁਰਾਂ ਦੀ ਗੁਰਬਾਣੀ ਵੀ ਸੱਚ ਸਰੂਪ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ।
ਗੁਰਬਾਣੀ ਦੇ ਅੰਦਰ ਕਿਤੇ ਝੂਠ ਨਹੀਂ ਹੈਗਾ। ਸਤਸੰਗਤ ਜੀ, ਗੁਰਬਾਣੀ ਨਿਰੋਲ ਸੱਚ ਦਾ ਪ੍ਰਚਾਰ ਕਰਦੀ ਹੈ, ਸੱਚ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ, ਸੱਚ ਦੇ ਧਾਰਨੀ ਹੋਣ ਦਾ ਸਾਨੂੰ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਕਿਤੇ ਝੂਠ ਨਹੀਂ, ਜੋ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਫੁਰਮਾਨ ਕੀਤਾ ਬਿਲਕੁਲ ਸੱਚ ਹੈ, 100% ਸੱਚ ਹੈ। ਰੰਚਕ ਮਾਤਰ ਵੀ ਇਹਦੇ ਵਿੱਚ ਝੂਠ ਨਹੀਂ, ਮੈਲ ਨਹੀਂ। ਇਸ ਕਰਕੇ ਗੁਰਬਾਣੀ ਸੱਚੀ ਹੈ, ਸਤਿਗੁਰ ਤੇ ਸੱਚ ਪਛਾਣੀ ਹੈ। ਸੱਚ ਕਿਵੇਂ ਸੁਣਿਆ ਜਾਂਦਾ ਹੈ? ਹਜ਼ੂਰ ਕਹਿੰਦੇ ਸਤਿਗੁਰੂ ਤੋਂ ਹੀ ਸੱਚ ਨੂੰ ਸਿਆਣਿਆ ਜਾਂਦਾ ਹੈ।
ਸੱਚ ਸਹਿਜ ਸਮਾਣੀ।
ਅਤੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਸਾਧ ਸੰਗਤ ਜੀ, ਉਹ ਸੁੱਤੇ ਸਿੱਧ ਸੱਚ ਵਿੱਚ ਹੀ ਸਮਾ ਜਾਂਦੇ ਹਨ।
ਅਨ ਦਿਨ ਜਾਗੇ ਨਾ ਸਵ ਹੈ।
ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ, ਉਹ ਰਾਤ ਦਿਨ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਰਹਿੰਦੇ ਹਨ। ਕਦੇ ਵੀ ਉਹ ਅਗਿਆਨਤਾ ਅਵਿਦਿਆ ਦੀ ਗਾੜੀ ਨੀਂਦ ਵਿੱਚ ਨਹੀਂ ਸੌਂਦੇ।
ਜਾਗਤ ਰਹਿਣ ਵਿਹਾਣੀ।
ਗਿਆਨ ਜਾਗਰਤ ਅਵਸਥਾ ਵਿੱਚ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਨਾ, ਇਹ ਬਤੀਤ ਹੁੰਦੀ ਹੈ। ਭਾਵੇਂ ਸਰੀਰ ਕਰਕੇ ਤਾਂ ਉਹ ਆਰਾਮ ਕਰਦੇ ਨੇ, ਪਰ ਅੰਦਰੋਂ ਉਹ ਜਾਗਦੇ ਹੋਏ ਨੇ। ਸਤਸੰਗਤ, ਜਿਵੇਂ ਅਸੀਂ ਕਈ ਵਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਛੀਵਾੜੇ ਦਾ ਜ਼ਿਕਰ ਸਰਵਣ ਕਰਦੇ ਹਾਂ ਵੀ ਸਤਿਗੁਰੂ ਜੀ ਮਾਛੀਵਾੜੇ ਆਣ ਕੇ ਬਰਾਜੇ, ਪਰ ਇਹੋ ਬਰਾਜੇ ਹੋਏ ਸਨ, ਅੰਦਰੋਂ ਜਾਗਦੇ ਸੀ ਵੀ ਜਦੋਂ ਕੋਈ ਆਵੇ ਤੇ ਝੱਟ ਉੱਠ ਸਕਦੇ ਸਨ। ਗੁਰਮੁਖ ਪਿਆਰੇ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਨੇ, ਅਗਿਆਨਤਾ ਦੀ ਗਾੜੀ ਨੀਂਦ ਵਿੱਚ ਨਹੀਂ ਸੁੱਤੇ। ਅਸੀਂ ਅਗਿਆਨਤਾ ਦੀ ਗਾੜੀ ਨੀਂਦ ਵਿੱਚ ਸੁੱਤੇ ਹੋਏ ਹਾਂ, ਭਾਵੇਂ ਜਾਗਦੇ ਹਾਂ, ਤੁਰੇ ਫਿਰਦੇ ਹਾਂ ਨਾ। ਹਾਂ, ਅਗਿਆਨਤਾ ਤੇ ਅਵਿਦਿਆ ਦੀ ਨੀਂਦ ਵਿੱਚ, ਇਸੇ ਕਰਕੇ ਅਸੀਂ ਥਾਂ ਥਾਂ ਤੇ ਭਟਕਦੇ ਫਿਰਦੇ ਹਾਂ, ਕਦੀ ਕਿਸੇ ਡੇਰੇ ਤੇ, ਕਦੀ ਕਿਸੇ ਡੇਰੇ ਤੇ, ਕਦੀ ਕਿਸੇ ਕਬਰ ਤੇ, ਕਦੀ ਕਿਸੇ ਕਬਰ ਤੇ, ਕਦੀ ਕਿਸੇ ਸਿਆਣੇ ਕੋਲ, ਕਦੀ ਕਿਸੇ ਸਿਆਣੇ ਕੋਲ। ਇਹਦਾ ਨਾਮ ਹੀ ਹੈ ਨੀਂਦ। ਅਸੀਂ ਨੀਂਦ ਵਿੱਚ ਹਾਂ, ਅਸੀਂ ਅਜੇ ਜਾਗੇ ਨਹੀਂ, ਤੇ ਜਦੋਂ ਅਸੀਂ ਗਿਆਨ ਜਾਗਰਤ ਅਵਸਥਾ ਵਿੱਚ ਜਾਗ ਪਏ, ਸਾਨੂੰ ਜਾਗ ਆ ਗਈ ਗੁਰਮੁਖੋ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੇ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਤੇ ਬਾਹਰ ਨਹੀਂ ਭਟਕਾਂਗੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਇਹ ਅਵਸਥਾ ਬਣ ਗਈ ਹੈ, ਉਹ ਰਾਤ ਦਿਨ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਨੇ, ਕਦੇ ਸੌਂਦੇ ਨਹੀਂ, ਤੇ ਉਹਨਾਂ ਦੀ ਸਾਰੀ ਜ਼ਿੰਦਗੀ ਰੂਪੀ ਰਾਤ ਹੀ ਗਿਆਨ ਜਾਗਰਤ ਅਵਸਥਾ ਵਿੱਚ ਬੀਤਦੀ ਹੈ।
ਗੁਰਮਤੀ ਹਰ ਰਸ ਚਾਖਿਆ,
ਗੁਰੂ ਦੀ ਸਿੱਖਿਆ ਦੁਆਰਾ ਉਹਨਾਂ ਨੇ ਹਰੀ ਦੇ ਨਾਮ ਦਾ ਰਸ ਚੱਖਿਆ ਹੈ।
ਸੇ ਪੁੰਨ ਪ੍ਰਾਣੀ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਰਸ ਚੱਖਿਆ, ਸਤਿਗੁਰੂ ਜੀ ਕਹਿੰਦੇ ਉਹ ਪ੍ਰਾਣੀ ਪਵਿੱਤਰ ਹਨ। ਪੁੰਨ ਨਾਮ ਪਵਿੱਤਰ ਦਾ ਹੈ, ਅਥਵਾ ਉਹ ਪੁੰਨਵਾਨ ਹਨ। ਇਹਦਾ ਅਰਥ ਵਿਦਵਾਨਾਂ ਨੇ ਇਉਂ ਵੀ ਕੀਤਾ ਕਿ ਉਹ ਪੁੰਨਵਾਨ ਹਨ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੁਆਰਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਸਵਾਦ ਪ੍ਰਾਪਤ ਕੀਤਾ ਉਹ ਪਵਿੱਤਰ ਹਨ ਪ੍ਰਾਣੀ।
ਬਿਨ ਗੁਰ ਕਿਨੈ ਨਾ ਪਾਇਓ,
ਪਰ ਗੁਰੂ ਤੋਂ ਬਗੈਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋਈ।
ਸੱਚ ਮੁਏ ਅਜਾਣੀ,
ਸਤ ਸੰਗਤ ਜਿਹੜੇ ਗੁਰੂ ਨੂੰ ਛੱਡ ਕੇ ਧੂਣੀਆਂ ਤਾਉਣ ਲੱਗ ਪਏ, ਪੁੱਠੇ ਲਮਕਣ ਲੱਗ ਪਏ, ਜਲ ਧਾਰੇ ਕਰਨ ਲੱਗ ਪਏ, ਕਈ ਤਰ੍ਹਾਂ ਦੇ ਉਹਨਾਂ ਨੇ ਪਖੰਡ ਰਚਾ ਲਏ, ਉਹਨਾਂ ਨੂੰ ਪ੍ਰਾਪਤ ਕੁਛ ਨਹੀਂ ਹੋਇਆ। ਕੀ ਹੋਇਆ? ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਣਜਾਣ ਪਚ ਪਚ ਕੇ ਖਪ ਖਪ ਕੇ ਮਰ ਗਏ, ਪਰ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਧਨਾਸਰੀ ਰਾਗ ਅੰਦਰ, ਸਤਿਗੁਰੂ ਜੀ ਕਹਿੰਦੇ ਨੇ ਅਵਰ ਯਤਨ ਕਰ ਰਹੇ ਬਹੁ ਤੇਰੇ, ਤੈਨੂੰ ਤਿਲ ਨਹੀਂ ਕੀਮਤ ਜਾਨੀ। ਹੋਰ ਬਹੁਤ ਸਾਰੇ ਐਸੇ ਲੋਕ ਬੜੇ ਯਤਨ ਕਰਦੇ ਰਹੇ ਵੀ ਕਿਵੇਂ ਨਾ ਕਿਵੇਂ ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲਈਏ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਨੇ ਤਿਲ ਮਾਤਰ ਵੀ ਉਸ ਮਾਲਕ ਦੀ ਕੀਮਤ ਨਹੀਂ ਜਾਣੀ। ਸਤ ਸੰਗਤ ਜੀ, ਗੁਰੂ ਤੋਂ ਬਗੈਰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੁੰਦੀ। ਤੇ ਗੁਰੂ ਗੁਰ ਸ਼ਬਦ ਹੈ, ਕੋਈ ਦੇਹਧਾਰੀ ਗੁਰੂ ਨਹੀਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਪ੍ਰਥਾ ਖਤਮ ਕਰ ਦਿੱਤੀ ਦੇਹਧਾਰੀ ਗੁਰੂ ਦੀ। ਆਖਿਆ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਏ ਹੋਏ ਜਗਿਆਸੂਆਂ ਨੂੰ ਅੰਮ੍ਰਿਤ ਦੀ ਦਾਤ, ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਦਿਆ ਕਰਨਗੇ। ਜਿਹੜਾ ਉਹ ਕੰਨਾ ਮੰਨਾ ਕੁਰਾ ਵਾਲੀ ਗੱਲ ਸੀ ਨਾ, ਉਹ ਗੁਰੂ ਸਾਹਿਬ ਜੀ ਨੇ ਖਤਮ ਕਰ ਦਿੱਤੀ। ਕੰਨ 'ਚ ਮੰਤਰ ਦੇਣ ਵਾਲੀ, ਉਹ ਖਤਮ ਕਰ ਦਿੱਤੀ। ਸਤਿਗੁਰੂ ਜੀ ਕਹਿੰਦੇ ਗੁਰੂ ਸ਼ਬਦ ਤੋਂ ਬਗੈਰ ਕਿਸੇ ਨੂੰ ਉਸ ਮਾਲਕ ਦੀ ਪ੍ਰਾਪਤੀ ਨਹੀਂ। ਉਹ ਤਾਂ ਅਣਜਾਣ ਲੋਕ ਜਿਹੜੇ ਨੇ ਪਚ ਪਚ ਕੇ ਕਈ ਤਰ੍ਹਾਂ ਦੇ ਕਰਮ ਕਾਂਡ ਪਖੰਡ ਕਰ ਕਰਕੇ ਉਹ ਤਾਂ ਮਰ ਗਏ, ਪਰ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕੇ। ਗੁਰੂ ਸਾਹਿਬ ਜੀ ਨੇ ਇਹ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਗੁਰੂ ਸ਼ਬਦ ਨਾਲ ਜੁੜੀਏ, ਗੁਰਸ਼ਬਦ ਦੇ ਅਭਿਆਸੀ ਹੋਈਏ, ਤਾਂ ਹੀ ਸਤ ਸੰਗਤ ਜੀ ਉਸ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰਾਂਗੇ। ਅਗਿਆਨਤਾ ਦੀ, ਅਵਿਦਿਆ ਦੀ ਗਾੜੀ ਨੀਂਦ ਵਿੱਚੋਂ ਜਾਗੀਏ। ਜਾਗਰਤ ਸੁਫਨ ਅਵਸਥਾ ਜਿਹੜੀਆਂ ਇਹਨਾਂ ਅਵਸਥਾ ਨੇ, ਇਹਨਾਂ ਦੇ ਵਿੱਚੋਂ ਜਾਗਰਤ ਅਵਸਥਾ ਵਿੱਚ ਆਈਏ, ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸਿਮਰਨ ਭਜਨ ਨਾਲ ਜੁੜ ਕੇ ਬਤੀਤ ਕਰੀਏ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਗੁਰਮਤੀ ਹਰ ਰਸ ਚਾਖਿਆ, ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।